ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮੈਲਬਨ ਤੋਂ ਸੁਰਜੀਤ ਸਿੰਘ ਪਾਂਗਲੀ ਹੁਣਾਂ ਨੇ ਸਾਂਝ ਬਣਾਈ ਆ। ਇੱਕ ਸੋਨੇ ਰੰਗਾ ਤਗਮਾ ਉਹਨਾਂ ਦੇ ਗਲ ਵਿੱਚ ਚਮਕਦਾ, ਇਸ ਕਿਸਮ ਦੀ ਤਸਵੀਰ ਉਹਨਾਂ ਨੇ ਫੇਸਬੁੱਕ 'ਤੇ ਸਾਂਝੀ ਕੀਤੀ ਹੈ। ਆਓ ਉਹਨਾਂ ਤੋਂ ਜਾਣਦੇ ਹਾਂ ਇਸ ਮੁਕਾਬਲੇ ਬਾਰੇ ਅਤੇ ਇਸ ਮਾਣਮੱਤੀ ਪ੍ਰਾਪਤੀ ਬਾਰੇ। ਹਾਂਜੀ ਪਾਂਗਲੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਹਾਂਜੀ, ਪਹਿਲਾਂ ਤਾਂ ਪ੍ਰੀਤ ਅੰਦਰ ਮੇਰੇ ਵੱਲੋਂ ਤੁਹਾਨੂੰ ਤਾਂ SBS ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਹੋਰ ਚੜ੍ਹਦੀ ਕਲਾ ਜੀ।
ਜੀ, ਬੜੀ ਖੁਸ਼ੀ ਹੋਈ ਤੁਹਾਡੀ ਉਹ ਤਸਵੀਰ ਦੇਖ ਕੇ। ਆਪਾਂ ਕੁਛ ਕੁ ਮਹੀਨੇ ਪਹਿਲਾਂ ਇੱਕ ਇੰਟਰਵਿਊ ਤੁਹਾਡੇ ਨਾਲ ਰਿਕਾਰਡ ਕੀਤੀ ਸੀ, ਇਸ ਉਮਰੇ ਬਾਡੀ ਬਿਲਡਿੰਗ ਨਾਲ ਸੰਬੰਧਿਤ ਜੋ ਤੁਹਾਡੀਆਂ ਪ੍ਰਾਪਤੀਆਂ ਉਹਦੇ ਮੱਦੇਨਜ਼ਰ, ਪਰ ਇਹ ਨਹੀਂ ਸੀ ਪਤਾ ਕਿ ਉਸ ਤੋਂ ਕੁਛ ਮਹੀਨੇ ਬਾਅਦ ਹੀ ਸੋਨ ਤਗਮਾ ਤੁਹਾਡੇ ਗਲ ਆ ਪਊਗਾ। ਥੋੜ੍ਹਾ ਜਿਹਾ ਦੱਸੋ ਇਸ ਮੁਕਾਬਲੇ ਬਾਰੇ, ਕਦੋਂ ਹੋਇਆ
ਇਹ? ਆਪਣਾ ਜਿਹੜਾ ICN ਵੱਲੋਂ ਕਰਾਇਆ ਗਿਆ ਮੈਲਬੋਰਨ ਦੀ ਚੈਂਪੀਅਨਸ਼ਿਪ, ਇਹ ਪਿਛਲੇ ਸੰਡੇ ਇਹ ਆਪਣੇ ਇੱਥੇ ਨਹੀਂ ਰੱਖੀ ਸੀ, ਮੁਨੀਵੈਲੀ ਰੇਸ ਕੋਰਸ ਵਿੱਚ। ਤਾਂ ਉਹਦੇ ਵਿੱਚ ਮੈਂ ਓਵਰ 50 ਕੈਟੇਗਰੀ ਵਿੱਚ ਹਿੱਸਾ ਲਿਆ ਸੀਗਾ, ਓਵਰ 50 ਐਂਡ ਓਵਰ 40। ਮੇਨ ਤਾਂ ਓਵਰ 50 'ਚ ਮੈਂ ਲੈਣਾ ਸੀ, ਪਰ ਮੈਂ ਕਿਹਾ ਚਲੋ ਓਵਰ 40 ਵੀ ਲਿਖ ਲੈਂਦੇ ਜਾਂ ਤਿਆਰੀ ਹੋਈ ਹੋਈ ਆ। ਹਾਂਜੀ, ਉਹਦੇ ਵਿੱਚ ਮੈਂ ਸ਼ਾਮਿਲ ਕੀਤਾ। ਹਾਂਜੀ,
ਅਤੇ ਉਹਦੇ ਵਿੱਚ ਫਿਰ ਤੁਹਾਡੀ ਕੀ ਪਰਫਾਰਮੈਂਸ ਰਹੀ, ਕਿਹੜਾ ਇਨਾਮ ਜਿੱਤਿਆ?
ਜਿਹੜਾ ਓਵਰ 50 ਸੀ ਉਹਦੇ ਵਿੱਚ ਅਸੀਂ ਤਿੰਨ ਕੰਪੀਟ ਕਰ ਰਹੇ ਸੀ, ਤਿੰਨ ਬੰਦੇ। ਤਾਂ ਉਹਦੇ ਵਿੱਚ ਮੇਰੀ ਪਹਿਲੀ ਪੁਜੀਸ਼ਨ ਆਈ। ਹਾਂਜੀ, ਉਹਨੂੰ ਮੈਨੂੰ ਗੋਲਡ ਮੈਡਲ ਮਿਲਿਆ ਉਹਦੇ ਵਿੱਚ। ਤਾਂ ਜਦੋਂ 50 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਹੈ ਨਾ ਜਾਂਦੇ ਆ ਸਟੇਜ 'ਤੇ, ਕਈ ਵਾਰ ਤੁਹਾਨੂੰ ਕਰੈਂਪਿੰਗ ਵਗੈਰਾ ਹੋ ਜਾਂਦੀ ਆ। ਅਸੀਂ ਤਿੰਨੇ ਵਾਰਮ ਅਪ ਕਰ ਰਹੇ ਸੀ, ਤਿੰਨਾਂ ਦੇ ਵਿੱਚੋਂ ਇੱਕ ਨੇ ਪੁੱਲ ਆਊਟ ਕਰ ਲਿਆ, ਫਿਰ ਸਟੇਜ ਦੇ ਉੱਤੇ ਅਸੀਂ ਦੋ ਹੀ ਗਏ ਹਾਂ ਹੈ ਨਾ। ਉਹਦੇ ਵਿੱਚੋਂ ਮੈਂ ਉਸ ਬੰਦੇ ਨੂੰ ਹਰਾ ਕੇ ਹਾਂਜੀ ਗੋਲਡ ਦਾ ਜਿੱਤਿਆ ਤਗਮਾ।
ਤੇ 40 ਸਾਲ ਵਾਲੀ ਉਮਰ 'ਚ?
40 ਸਾਲ ਉਮਰ ਵਿੱਚ ਮੇਰਾ ਸਿਲਵਰ ਨੰਬਰ ਆਇਆ। ਉਹਦੇ ਵਿੱਚ ਅਸੀਂ ਸੀਗੇ 4 ਜਾਣੇ ਸੀਗੇ, ਸੋ ਮੈਨੂੰ ਸੈਕਿੰਡ ਪੁਜੀਸ਼ਨ ਮਿਲ ਗਈ। ਮੈਂ ਉਹਦੇ ਵਿੱਚ ਬੜਾ ਖੁਸ਼ ਹੋਇਆ, ਕਿਉਂਕਿ ਜਿਹੜਾ ਬੰਦਾ ਜਿੱਤਿਆ ਉਹ 41 ਈਅਰ ਓਲਡ ਸੀ, ਮੈਂ ਸੀਗਾ 53। ਗੈਪ ਕਾਫੀ ਸੀਗਾ, ਤਾਂ ਉਹ ਮੇਰੇ ਨਾਲ ਥੋੜੇ ਸਾਈਜ਼ ਵਿੱਚ ਵੱਡਾ ਸੀ, ਸਟੋਕੀ ਸੀ। ਹਾਂਜੀ, ਇਸ ਕਰਕੇ ਉਹ ਜਿੱਤੂ ਰਿਹਾ। ਹਾਂਜੀ
ਜੀ, ਬਹੁਤ ਬਹੁਤ ਮੁਬਾਰਕਬਾਦ ਇਸ ਮਾਣਮੱਤੀ ਪ੍ਰਾਪਤੀ ਲਈ। ਥੋੜ੍ਹਾ ਜਿਹਾ ਦੱਸੋਗੇ ਉਹਨਾਂ ਸਰੋਤਿਆਂ ਨੂੰ ਜਿਹੜੇ ਪਹਿਲੀ ਵਾਲੀ ਤੁਹਾਡੀ ਇੰਟਰਵਿਊ ਨਹੀਂ ਸੁਣ ਸਕੇ, ਪਿਛਲੇ ਕਿੰਨੇ ਸਾਲਾਂ ਤੋਂ ਵੇਟ ਲਿਫਟਿੰਗ ਨਾਲ ਜਾਂ ਪਾਵਰ ਲਿਫਟਿੰਗ ਨਾਲ ਜਾਂ ਬਾਡੀ ਬਿਲਡਿੰਗ ਨਾਲ ਤੁਹਾਡਾ ਸੰਬੰਧ ਰਿਹਾ?
ਹਾਂਜੀ, ਮੈਂ 16-17 ਸਾਲ ਦੀ ਉਮਰ 'ਚ ਹੀ ਸ਼ੁਰੂ ਕਰ ਦਿੱਤੀ ਘਰੇ ਐਕਸਰਸਾਈਜ਼ ਕਰਨੀ। ਸਾਡੇ ਡੈਡੀ ਨੇ ਸਾਨੂੰ ਲੱਕੜ ਦਾ ਬੈਂਚ ਬਣਾ ਦਿੱਤਾ, ਤਾਂ ਮੈਂ ਗਰਾਜ ਦੇ ਵਿੱਚ ਸ਼ੁਰੂ ਕਰਤੀ। ਫਿਰ ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਮੈਨੂੰ ਜਿਮ ਜੁਆਇਨ ਕਰ ਲੈਣ ਦਿਓ। 3 ਮਹੀਨੇ ਮੈਂ ਜਿਮ 'ਚ ਲਾਏ, ਉਦੋਂ ਬਾਅਦ ਮੈਂ ਸਾਰੀ ਜ਼ਿੰਦਗੀ ਘਰੇ ਟ੍ਰੇਨਿੰਗ ਕੀਤੀ ਆ, ਮੈਂ ਕਦੇ ਮੁੜ ਕੇ ਜਿਮ ਨਹੀਂ ਗਿਆ। ਤਾਂ ਆਪਣੇ ਗਰਾਜ ਦੇ ਵਿੱਚ ਜਿਮ ਬਣਾਇਆ, ਤਾਂ ਉੱਥੇ ਆਪਣੀ ਬੋਡੀ ਤਿਆਰ ਕੀਤੀ ਆ। ਤਾਂ 1990 ਦੇ ਵਿੱਚ 91-92 ਵਿੱਚ ਮੈਂ ਕੰਪਟੀਸ਼ਨ ਲੈਣੇ ਸ਼ੁਰੂ ਕੀਤੇ। ਪਹਿਲਾ ਕੰਪਟੀਸ਼ਨ ਮੈਂ ਲੜਿਆ ਸੀ IFBB, ਉਹ ਕਰਾਉਂਦੇ ਆ, ਦੂਜੇ ਟੋਨੀ ਡੋਰਸੀ ਕਰਾਉਂਦਾ ਆ। ਤਾਂ ਉਹ ਤੋਂ ਬਾਅਦ ਮੈਂ ਨੈਚੁਰਲ ਵਿੱਚ ਕੰਪੀਟ ਕੀਤਾ, ਨੈਚੁਰਲ ਬੋਡੀ ਬਿਲਡਿੰਗ, ਜਿਹਨੂੰ ਅੱਜ ਕੱਲ੍ਹ ICN ਕਹਿੰਦੇ ਹੈ ਨਾ। 14-15 ਕੰਪਟੀਸ਼ਨ ਟੋਟਲ ਤੋਂ ਆਪਾਂ ਲੜ ਚੁੱਕੇ ਹਾਂ। ਹਾਂਜੀ, ਤਾਂ ਹੁਣ ਕਾਫੀ ਬ੍ਰੇਕ ਲਈ ਸੀ, ਕਰਕੇ ਪਿੱਛੇ ਜੇ ਨੈਕ ਸਰਜਰੀ ਹੋਣ ਕਰਕੇ ਹੈ ਨਾ ਥੋੜ੍ਹੀ ਜਿਹੀ ਮੁਸ਼ਕਿਲ ਆ ਗਈ ਸੀ, ਖੱਬੀ ਬਾਂਹ ਚੱਲਣੋਂ ਹਟ ਗਈ ਸੀ। ਤਾਂ ਡਾਕਟਰ ਨੇ ਇਹ ਵੀ ਕਹਿ ਦਿੱਤਾ ਸੀ ਜਿਮ ਦਾ ਨਾਂ ਨਾ ਲਈ। ਉਦੋਂ ਬਾਅਦ ਪ੍ਰੋਪਰ ਰੀਹੈਬ ਕਰਕੇ, ਆਪਣੀ ਗਰਦਨ ਨੂੰ ਦੁਬਾਰਾ ਸਟਰੋਂਗ ਕਰਕੇ, ਕੇਬਲ ਵੇਟਸ ਨਾਲ ਗਰਦਨ ਸਟਰੋਂਗ ਕਰਕੇ, ਤੇ ਹੁਣ ਦੁਬਾਰਾ ਇਹ ਹਿੱਸਾ ਲਿਆ 9 ਸਾਲਾਂ ਬਾਅਦ। ਜੀ ਹਾਂਜੀ, ਓਵਰ 50 ਦਾ
ਜੀ। ਤੇ ਫਿਰ ਖਾਣ ਪੀਣ ਦੀਆਂ ਵੀ ਆਦਤਾਂ ਬੜੀਆਂ ਚੰਗੀਆਂ ਰੱਖਣੀਆਂ ਪੈਂਦੀਆਂ ਹੋਣੀਆਂ, ਕਿਉਂਕਿ ਫੈਟ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ, ਉਸ ਗੱਲ ਨੂੰ ਲੈ ਕੇ ਦਿਮਾਗੀ ਬੋਝ ਵੀ ਕਈ ਵਾਰ ਹੁੰਦਾ, ਅਤੇ ਪੰਜਾਬੀ ਲੋਕ ਤਾਂ ਤੁਹਾਨੂੰ ਪਤਾ ਹੀ ਆ, ਫਿਰ ਤਲੀਆਂ ਹੋਈਆਂ ਚੀਜ਼ਾਂ ਬਿਨਾਂ ਰਹਿ ਕੋਈ ਨਹੀਂ ਸਕਦੇ, ਪਕੌੜਿਆਂ 'ਤੇ ਜ਼ੋਰ ਹੁੰਦਾ ਅਤੇ ਗਰਾਜ ਵਾਲੇ ਪਾਸੇ ਹੀ ਕਿਚਨ ਬਣਾਈ ਹੁੰਦੀ ਆ। ਤੁਸੀਂ ਗਰਾਜ ਵਿੱਚ ਜਿਮ ਬਣਾਈ ਫਿਰਦੇ ਹੋ, ਥੋੜ੍ਹਾ ਜਿਹਾ ਦੱਸੋ ਖਾਣ ਪੀਣ ਵਾਲੀਆਂ ਆਦਤਾਂ ਬਾਰੇ ਵੀ।
ਪ੍ਰੀਤ, ਆਪਣੇ ਹੈ ਨਾ ਫੈਮਿਲੀ ਦੇ ਵਿੱਚ, ਜਿੱਦਾਂ ਫੈਮਿਲੀ ਵਿੱਚ ਹੁੰਦੇ ਆ ਇਨਹੈਰਿਟਿਡ, ਸਾਡੀ ਫੈਮਿਲੀ ਵਿੱਚ ਕੋਲੈਸਟ੍ਰੋਲ ਬਹੁਤ ਵੱਧਦਾ। ਮੈਂ ਆਪਣੇ ਹਾਰਟ ਦੇ ਟੈਸਟ ਕਰਾਏ ਸੀ ਅੱਜ ਤੋਂ 5 ਮਹੀਨੇ ਪਹਿਲਾਂ, ਉਹਦੇ ਰਿਪੋਰਟ ਵਿੱਚ ਆਇਆ ਕਹਿੰਦੇ ਵੀ ਤੇਰਾ ਕੋਲੈਸਟ੍ਰੋਲ 6 ਹੋ ਗਿਆ। ਡਾਕਟਰ ਕਹਿੰਦਾ ਵੀ ਲਿਸਨ, ਤੂੰ ਹਾਰਟ ਟੈਸਟ ਕਰਾ। ਉਹਦੇ ਵਿੱਚ ਮੈਂ ਟੈਸਟਿੰਗ ਕਰਾਈ, ਥੋੜੀ ਬਲੋਕੇਜ ਵੀ ਨਿਕਲੀ। ਉਹ ਕਹਿੰਦਾ ਮੈਂ ਤੈਨੂੰ ਗੋਲੀ ਤੇ ਲਾ ਦੇਣਾ। ਮੈਂ ਕਿਹਾ ਵੀ ਮੈਂ ਗੋਲੀ ਤੇ ਨਹੀਂ ਲੱਗਣਾ, ਪਹਿਲਾਂ ਮੈਂ ਆਪੇ ਕੋਲੈਸਟ੍ਰੋਲ ਘਟਾ ਕੇ ਦੇਖਦਾ। ਕੰਪੀਟੀਸ਼ਨ ਬਾਰੇ ਬਿਲਕੁਲ ਨਹੀਂ ਸੀ ਸੋਚਿਆ ਕਿ ਮੈਂ ਕੰਪੀਟੀਸ਼ਨ ਵਿੱਚ ਜਾਣਾ। ਮੈਂ ਨਾ ਆਪਣੀ ਡਾਇਟ ਕਲੀਨ ਕਰਤੀ, ਤੁਰਨਾ ਸ਼ੁਰੂ ਕਰਤਾ, ਤਾਂ ਮੈਂ ਆਪਣਾ ਕੋਲੈਸਟ੍ਰੋਲ 6 ਤੋਂ 4.1 ਲੈਂਦਾ। ਉਹ ਡਾਕਟਰ ਸਰਪ੍ਰਾਈਜ਼ ਹੋ ਗਿਆ, ਉਹ ਕਹਿੰਦਾ ਤੇਰਾ 4.1 ਤਾਂ ਕਦੇ ਹੋਇਆ ਹੀ ਨਹੀਂ, ਕਹਿੰਦਾ ਜਿੰਨੀ ਤੇਰੀ ਫੈਮਿਲੀ ਅਤੇ ਹਿਸਟਰੀ ਆ ਤੇਰਾ 4.5 ਤੋਂ ਘਟਿਆ। ਮੈਨੂੰ ਕਹਿੰਦਾ ਮੈਨੂੰ ਸੀਕਰਟ 10 ਘਟਾਇਆ ਕਿੱਦਾਂ 4.1 ਤੱਕ ਹੈ ਨਾ। ਮੈਂ ਕਿਹਾ ਵੀ ਮੈਂ ਆਪਣੇ ਏਵੀ ਡੇ ਵੋਕ ਕਰਨ ਲੱਗ ਪਿਆ ਸੀ, ਬੋਡੀ ਮੇਰੀ ਦੇਖੋ ਲੀਨ ਵੀ ਹੋ ਗਈ, ਵੇਟ ਵੀ ਘੱਟ ਗਿਆ ਨਾ। ਕਹਿੰਦਾ ਖਾਧਾ ਕੀ? ਮੈਂ ਕਿਹਾ 2-3 ਚੀਜ਼ਾਂ ਇੱਦਾਂ ਦੀ ਐਡ ਕਰਤੀਆਂ ਜਿਹੜੀਆਂ ਕੋਲੈਸਟ੍ਰੋਲ ਘਟਾਉਂਦੀਆਂ ਆ, ਬਾਕੀ ਆਪਣੀ ਕਲੀਨ ਡਾਇਟ। ਉਸ ਤੋਂ ਬਾਅਦ ਮੈਂ ਪੋਸਟਰ ਦੇਖਿਆ ਫੇਸਬੁੱਕ ਤੇ, ਕੰਪੀਟੀਸ਼ਨ ਆ ਰਿਹਾ। ਮੈਂ ਕਿਹਾ 70% ਤਿਆਰੀ ਤਾਂ ਹੈਗੀ ਆ, 20% ਹੋਰ ਤਿਆਰੀ ਕਰ ਲੈਂਦੇ ਹਾਂ। ਉਹ ਜਿਹੜਾ 30% ਹੈ ਨਾ ਡਾਇਟ, ਉਹ ਬਹੁਤ ਮਰਨਾ ਪੈਂਦਾ, ਉਹਦੇ ਵਿੱਚ ਬੰਦਾ ਔਖਾ ਬਹੁਤ ਹੁੰਦਾ ਇਸ ਉਮਰ ਚ ਆ ਕੇ। ਪਰ ਮੈਂ ਕਰ ਲਿਆ ਔਖੇ ਸੌਖੇ ਨੇ, ਪਰ ਏਦਾਂ ਤਿਆਰੀ ਕੀਤੀ ਜੀ। ਬਸ ਸੋਚਿਆ ਨਹੀਂ ਸੀ ਮੈਂ ਕੰਪੀਟੀਸ਼ਨ ਲਾਉਣਾ, ਬਸ ਉਹਦੇ ਨਾਲ ਹੀ ਕੋਲੈਸਟਰੋਲ ਘਟਾਉਣ ਦੇ ਨਾਲ ਤਿਆਰੀ ਹੋ ਗਈ ਆਪਣੀ
ਜੀ। ਇਹ ਤਾਂ ਗੱਲ ਤੁਹਾਡੀ ਸਹੀ ਆ ਵੀ ਜੇ 100 ਕਿਲੋ ਤੋਂ ਕਈ ਵਾਰ 70 ਕਿਲੋ ਲਿਆਉਣਾ ਵੇਟ ਤਾਂ ਸੌਖਾ ਹੋ ਜਾਂਦਾ ਹੋਣਾ, ਪਰ ਜੇ 70 ਤੋਂ ਕਈ ਵਾਰ 78 ਲਿਆਉਣਾ ਜਾਂ 77 ਲਿਆਉਣਾ, ਉੱਥੇ ਆ ਕੇ ਗਰਾਰੀ ਫਿਰ ਕਈ ਵਾਰ ਅੜ ਜਾਂਦੀ ਹੈ, ਉਹ 30% ਵਾਲਾ ਕੰਮ ਹੀ ਨਹੀਂ ਕਈ ਵਾਰ ਕਰ ਹੁੰਦਾ।
ਹਾਂਜੀ, ਆ ਜਿਹੜੇ ਨਾ ਆਖਰੀ 10 ਦਿਨ ਜਿਹੜੇ ਹੁੰਦੇ ਆ, ਜਦ ਤੁਸੀਂ ਲੂਣ ਵੀ ਛੱਡ ਦਿੰਦੇ ਆ, ਚਲ ਮਿੱਠਾ ਤਾਂ ਪਹਿਲਾਂ ਹੀ ਛੱਡਿਆ ਹੁੰਦਾ, ਬਹੁਤ ਜਗ੍ਹਾ ਲੂਣ ਵੀ ਛੱਡ ਦਿੰਦੇ ਆ, ਆਖਰੀ 2 ਦਿਨ ਪਾਣੀ ਨਹੀਂ ਪੀਣਾ, ਉਹ ਉਹ ਫਿਰ ਪੂਰੀ ਜਾਨ ਕੱਢਦਾ। ਜਦ ਤੁਸੀਂ ਸਟੇਜ ਤੇ ਜਾਂਦੇ ਆ, ਉਹ ਤੁਹਾਨੂੰ ਡੋਲੇ ਕਢਾਉਣ ਨੂੰ ਕਹਿੰਦੇ ਆ, ਉਧਰੋਂ ਤੁਸੀਂ ਨਾ ਪਾਣੀ ਪੀਤਾ ਨਾ ਕੁਛ ਖਾਧਾ ਆ, ਉੱਥੇ ਫਿਰ ਬਹੁਤ ਲਾਣਾ ਚੜ੍ਹਦੀਆਂ ਸਟੇਜ ਤੇ, ਉੱਥੇ ਫਿਰ ਭਾਵੇਂ ਨਾਲ ਚੜ ਗਏ ਤੁਸੀਂ ਖੜੇ ਰਹਿਣਾ ਡੋਲੇ ਫੜ ਕੇ, ਉਹ ਤੁਹਾਨੂੰ ਮੁਸ਼ਕਿਲ ਲੱਗਾ।
ਹਾਂ, ਫਿਰ ਤਾਂ ਡੋਲੇ ਤੇ ਮੱਛੀ ਬਣਦੀ ਦਿਖਣੀ ਚਾਹੀਦੀ ਹੈ।
ਹਾਂਜੀ ਹਾਂਜੀ ਹਾਂਜੀ, ਇੱਕ ਥੋੜਾ ਜਿਹਾ ਆਪਣਾ ਹੋ ਜਾਂਦਾ ਸਟੇਜ ਤੇ ਜਾ ਕੇ, ਥੋੜਾ ਜਿਹਾ ਬੰਦਾ ਨਰਵਸ ਵੀ ਹੋ ਜਾਂਦਾ। ਇੰਨੀ ਵੱਡੀ ਆਡੀਅੰਸ ਸੀ, ਆਡੀਅੰਸ ਵੀ ਕਾਫੀ ਸੀ, ਬੜੀ ਖੁਸ਼ੀ। ਉੱਥੇ ਬੜੇ ਭਰਾ ਨੇ ਕੰਪੀਟ ਕੀਤਾ, ਆਪਣੀ ਭੈਣ ਸੀਗੀ ਰੋਹੀ, ਉਹ ਬਹੁਤ ਸੋਹਣੀ ਰਹੀ ਉੱਥੇ, ਗਗਨਵੀਰ ਸੀਗਾ ਉਹ ਵੀ ਜਿੱਤਿਆ। ਮੈਨੂੰ ਹੁਣ ਆਪਣਾ ਨਾ ਪੁਰਾਣਾ ਚੇਤਾ ਆ ਗਿਆ, ਮੈਂ ਇਕੱਲਾ ਹੀ ਹੁੰਦਾ ਸੀ 90s, ਜਿੱਥੇ ਕੋਈ ਪੰਜਾਬੀ ਨਹੀਂ ਸੀ ਕੰਪੀਟ ਕਰਦਾ, ਮੈਂ ਇਕੱਲਾ ਹੀ ਜਾਂਦਾ ਹੁੰਦਾ ਕੰਪੀਟੀਸ਼ਨ, ਹੋਰ ਕੋਈ ਪੰਜਾਬੀ ਨਹੀਂ ਸੀ। ਹੁਣ ਬੜੀ ਖੁਸ਼ੀ ਹੁੰਦੀ, ਆਪਣੇ ਮੁੰਡੇ ਬੜੇ ਆ ਰਹੇ ਆ ਨਾ, ਬੜਾ ਮਨ ਖੁਸ਼ ਹੋਇਆ ਦੇਖ ਕੇ ਜੀ।
ਜੀ, ਤੇ ਜਾਂਦੀ ਵਾਰ ਦਾ ਕੀ ਸੁਨੇਹਾ ਹੋਊਗਾ ਉਹਨਾਂ ਲੋਕਾਂ ਲਈ ਜਿਹੜੇ ਇਸ ਉਮਰੇ ਆਸ 'ਚ ਛੱਡੀ ਬੈਠੇ ਆ, ਅਤੇ ਆਈ ਲੱਗਦਾ ਵੀ ਮਾੜੀ ਮੋਟੀ ਚੱਲ ਸੈਰ ਕਰ ਛੱਡੀ ਦੀ ਆ, ਪਰ ਉਹ ਤੋਂ ਵੱਧ ਕੁਛ ਨਹੀਂ। ਥੋੜ੍ਹਾ ਜਿਹਾ ਸਿਹਤਯਾਬੀ ਨੂੰ ਲੈ ਕੇ ਕੋਈ ਨੁਕਤੇ ਸਾਂਝੇ ਕਰਨੇ ਹੋਣ, ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਹੈ।
ਆਪਣੇ ਪ੍ਰੀਤ, ਜਿਹੜੀ ਬੋਡੀ ਬਿਲਡਿੰਗ ਹੈ ਨਾ, ਤੁਸੀਂ ਕਿਸੇ ਵੀ ਏਜ ਵਿੱਚ ਕਰ ਸਕਦੇ ਆ, ਤੁਹਾਨੂੰ ਕੰਬਾਈਨ ਕਰਨਾ ਪੈਣਾ, ਜਿੱਦਾਂ ਨਾਲ ਕਾਰਡੀਓ ਕਰਕੇ ਤੇ ਨਾਲ ਆਪਣੇ ਵੇਟ ਸ਼ੁਰੂ ਕਰ ਦਿਓ। ਮੈਂ ਬੜੀਆਂ ਧਾਰਨਾ ਦੇਖੀਆਂ ਜਿਹਨੇ ਬੋਡੀ ਬਿਲਡਿੰਗ 50 ਸਾਲ ਤੇ ਸ਼ੁਰੂ ਕੀਤੀ ਆ, 62 ਸਾਲ ਤੇ ਮਿਸਟਰ ਓਲੰਪੀਆ ਜਿੱਤ ਗਏ ਆ, ਬੰਦੇ ਸ਼ਰਾਬੀ ਵੀ ਦੇਖੇ ਆ ਜਿਹਨਾਂ ਨੂੰ ਡਾਕਟਰ ਨੇ ਸ਼ਰਾਬ ਛੱਡਣ ਨੂੰ ਕਿਹਾ, ਉਹ ਗਾਂ ਬੋਡੀ ਬਿਲਡਰ ਬਣ ਗਏ ਨਾ। ਇਹ ਜਿਹੜਾ ਬੋਡੀ ਬਿਲਡਿੰਗ ਸਪੋਰਟ ਹੈ, ਤੁਸੀਂ ਮਸਲ ਨੂੰ ਖੁਰਾਕ ਦਿਓ ਤੇ ਮਿਹਨਤ ਕਰੋ, ਇਹ ਕੋਈ ਵੀ ਬੰਦਾ ਕਰ ਸਕਦਾ ਆ, ਪਰ ਤੁਹਾਨੂੰ ਪੂਰੀ ਐਡਿਕਸ਼ਨ ਲੈਣੀ ਪੈਂਦੀ ਹੈ। ਪੱਕਾ ਤੱਕ ਲਓ ਕਿ ਮੈਂ ਕਰਨਾ ਹੈ ਨਾ, ਤਾਂ ਕੁਛ ਵੀ ਹੋ ਸਕਦਾ ਜੇ ਤੁਸੀਂ ਚਾਹੋ ਤਾਂ, ਹੈ ਨਾ
ਜੀ।
ਹਾਂਜੀ, ਮੇਰੇ ਤੇ ਇਹੀ ਜਸ਼ਨ ਹੈ ਜੀ।
ਬਹੁਤ ਬਹੁਤ ਮਿਹਰਬਾਨੀ ਪਾਂਗਲੀ ਸਾਹਿਬ, ਸਮੁੱਚੀ ਗੱਲਬਾਤ ਤੇ ਇਹ ਜ਼ਰੂਰੀ ਜਾਣਕਾਰੀ, ਸਿਹਤਯਾਬੀ ਨਾਲ ਸੰਬੰਧਿਤ ਨੁਕਤੇ ਸਾਡੇ ਸੁਣਨ ਵਾਲਿਆਂ ਨਾਲ ਸਾਂਝੇ ਕਰਨ ਲਈ, ਤੇ ਇੱਕ ਵਾਰ ਫੇਰ ਤੋਂ ਮੁਬਾਰਕਬਾਦ ਸੋਨੇ ਦਾ ਤੇ ਚਾਂਦੀ ਦਾ ਇਹ ਤਮਗਾ ਜਿੱਤਣ ਲਈ। ਸਾਡੀ ਕੋਸ਼ਿਸ਼ ਰਹੂਗੀ ਫੇਸਬੁੱਕ ਤੇ ਤੁਹਾਡੀਆਂ ਤਸਵੀਰਾਂ ਅਸੀਂ ਲੋਕਾਂ ਨਾਲ ਸਾਂਝੀਆਂ ਕਰ ਸਕੀਏ।
ਹਾਂਜੀ, ਕਿਸੇ ਨੇ ਵੀ ਕੁਛ ਪੁੱਛਣਾ ਹੋਵੇ ਤਾਂ ਵੈਲਕਮ, ਆਪਾਂ ਜ਼ਰੂਰ ਵਧੀਆ ਦੱਸਾਂਗੇ, ਗਾਈਡੈਂਸ ਕਰਾਂਗੇ, ਜਿੱਦਾਂ ਵੀ ਕਿਸੇ ਨੂੰ ਲੋੜ ਪਈ ਹੈ ਨਾ, ਤਾਂ ਆਪਾਂ ਸੇਵਾ ਆਪਣੀ ਹਾਜ਼ਰ ਆ। ਥੈਂਕ ਯੂ ਜੀ,
ਬਹੁਤ ਧੰਨਵਾਦ। ਯੂ ਵਿਦ SBS ਰੇਡੀਓ।